ਸਰਬੰ ਸੰਗਾ ਨਾਨਕ ਗੁਰੇ ਹੋਏ ਪਰਮ ਸੰਗਾ ਨਾਨਕ ਗੁਰੇ ਹੋਏ ਪਰਮ ਸੰਗਾ
ਹਮ ਓਏ ਮਿਲ ਹੋਏ ਹਮ ਓਏ ਮਿਲ ਹੋਏ ਇੱਕ ਰੰਗ
ਸਾਰੀ ਚੀਜ਼ ਕੀ ਹੈ ਪੌਣੇ ਪਾਣੀ ਅਗਨੀ ਕਾ ਮੇਲ
ਪੌਣੇ ਪਾਣੀ ਅਗਨੀ ਕਾ ਮੇਲ
ਅਗਨੀ ਨੂੰ ਅਸੀਂ ਬਹੁਤ ਵਾਰੀ ਅੱਗ ਸਮਝ ਲੈਂਦੇ ਜੇ ਇੱਕ ਲਫ਼ਜ਼ ਮੈਂ ਦੇ ਦੇਵਾਂ ਤੇ ਐਨ ਸਮਝ ਜਾਓਗੇ ਅਗਨੀ ਦਾ ਮਤਲਬ ਅੱਗ ਨਹੀਂ ਹੈ ਬਾਣੀ ਚ ਅਗਨੀ ਦਾ ਮਤਲਬ ਹੈ ਐਨਰਜੀ ਆ ਜਿਹੜੀਆਂ ਕੈਲੋਰੀਜ਼ ਅੰਦਰ ਕਹਿੰਦੇ ਨਾ ਫੈਟ ਨਾ ਖਾਓ ਜਾਂ ਨਾ ਜਾਓ ਤਾਂ ਇੰਨੀਆਂ ਕੈਲੋਰੀਜ਼ ਹੋ ਜਾਣਗੀਆਂ ਮੋਟੇ ਹੋ ਜਾਓਗੇ ਅੰਦਰ ਐਨਰਜੀ ਦਾ ਅੰਦਰ ਜਿਹੜੀ ਅੱਗ ਹੈ ਜਿਹੜੀ ਬੰਦੇ ਨੂੰ ਚਲਾਉਂਦੀ ਲਾਈਫ ਹੈ ਉਹਨੂੰ ਅਗਨ ਕਿਹਾ ਮਹਾਰਾਜ ਨੇ ਤਿੰਨਾਂ ਤੱਤਾਂ ਪੰਜਾਂ ਤੱਤਾਂ 'ਚੋਂ ਤਿੰਨ ਤੱਤ ਇੱਥੇ ਦੱਸੇ ਵੀ ਪੌਣ
ਹਵਾ ਪਾਣੀ
ਅਤੇ ਐਨਰਜੀ ਜਿਹੜੀ ਹੈ ਉਹ ਬੰਦੇ ਨੂੰ ਮਿਲ ਕੇ ਬਣਾਉਂਦੀ ਹੈ ਤੇ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਇੱਕ ਹੋਰ ਕਾਰਾ ਵਰਤ ਰਿਹਾ, ਚੰਚਲ ਚੱਪਲ ਬੁੱਧ ਕਾ ਖੇਲ, ਚੰਚਲ ਚੱਪਲ ਬੁੱਧ ਕਾ ਖੇਲ। ਬੜੇ ਉੱਚ ਹੱਦੀ ਵਹਿਣ ਨੇ ਮਹੱਲੇ ਪਹਿਲੇ ਦੇ ਸ਼ਬਦ ਇੱਥੋਂ ਸ਼ੁਰੂ ਕਰਦੇ ਵੀ ਤਿੰਨ ਤੇ ਧਾਤਾਂ ਨੇ, ਪੌਣੇ ਪਾਣੀ ਅਗਨੀ, ਇਹਨਾਂ ਦੇ ਮੇਲ ਦੇ ਨਾਲ ਮੇਰਾ ਸਰੀਰ ਬਣਿਆ ਤੇ ਇਹਦੇ ਵਿੱਚ ਜਿਹੜਾ ਸਪਿਰਚੁਅਲ ਚੀਜ਼ਾਂ ਹੈ ਉਹ ਕਿਹੜੀਆਂ ਨੇ, ਜਿਹੜੀਆਂ ਕਿ ਮੈਟਰ ਨਹੀਂ ਹੈ ਲੇਕਿਨ ਅੰਦਰ ਹੈ, ਜਿਹਨਾਂ ਨੂੰ ਡਾਕਟਰ ਨਹੀਂ ਲੱਭ ਸਕਦੇ, ਉਹ ਅੰਦਰ ਚੀਜ਼ਾਂ ਕਿਹੜੀਆਂ ਹਨ? ਉਹ ਹੈ ਚੰਚਲ ਚੱਪਲ ਬੁੱਧ ਕਾ ਖੇਲ, ਚੰਚਲ ਚੱਪਲ ਬੁੱਧ ਕਾ ਖੇਲ। ਚੱਪਲ ਕੀ ਹੋਇਆ? ਚੰਚਲ ਤੇ ਮਤ ਹੋ ਗਈ, ਚੱਪਲ ਮੀਨ ਕੀ ਚੱਪਲ ਸਿਉ ਜੁਗ ਤੇ ਮਨ ਰਾਖੀਏ,
ਮੀਨ ਕੀ ਚੱਪਲ ਸਿਉ ਜੁਗ ਤੇ ਮਨ ਰਾਖੀਏ,
ਉਡੇ ਨਾ ਹੰਸ ਨਾ ਕੰਦ ਛੀਜੈ, ਉਡੇ
ਨਾ ਹੰਸ ਨਾ ਕੰਦ ਛੀਜੈ।
ਉਹ ਛੱਦੀ ਵੈਣ ਆ, ਸਮਝ ਨਹੀਂ ਆਉਣਗੇ ਜਿਨ ਚੱਕ ਵਿਚਾਰ ਨਹੀਂ ਕਰਾਂਗੇ। ਸ਼ੀਸ਼ੇ ਦਾ ਮਰਤਬਾਨ ਕਦੀ ਦੇਖਿਆ? ਘਰਾਂ 'ਚ ਪਿਆ ਕਈਆਂ 'ਚ ਵੱਡਾ ਸਾਰਾ, ਉਹਦੇ ਵਿੱਚ ਅਗਲਿਆਂ ਨੇ ਪਾਣੀ ਪਾਇਆ ਹੁੰਦਾ, ਪਾਣੀ ਪਾ ਕੇ ਤੇ ਉਹਦੇ ਵਿੱਚ ਰੰਗ ਬਿਰੰਗੀਆਂ ਮੱਛੀਆਂ ਛੱਡੀਆਂ ਹੁੰਦੀਆਂ ਛੋਟੀਆਂ ਛੋਟੀਆਂ, ਉਹਨਾਂ ਮੱਛੀਆਂ ਨੂੰ ਦੇਖੋ ਤੇ ਉਹ ਸਦਾ ਹਿਲਦੀਆਂ ਰਹਿਣਗੀਆਂ ਜਿੱਦਾਂ ਪਾਰਾ ਹਿਲਦਾ। ਇਹਨੂੰ ਕਹਿੰਦੇ ਆ ਮੀਨ ਕੀ ਚੱਪਲ ਸਿਉ ਜੁਗ ਤੇ ਮਨ ਜੁਗਤ ਕਰ। ਬਾਬਾ ਨਾਨਕ ਕਹਿੰਦਾ ਤੇਰਾ ਅੰਦਰਲਾ ਜਿਹੜਾ ਮਾਨ ਹੈ ਨਾ ਉਹ ਮੱਛੀਆਂ ਨੂੰ ਸਦਾ ਹਿਲਦਾ ਰਹਿੰਦਾ, ਉਹ ਥਿਰ ਨਹੀਂ ਰਹਿੰਦਾ, ਉਹ ਨਹੀਂ ਟਿਕਦਾ। ਮੀਨ ਮੈਨੇ ਉਹ ਮੱਛੀ, ਚੱਪਲ ਕਹਿੰਦੇ ਜਿੱਦਾਂ ਉਹ ਚਾਲ ਉਹਦੀ ਚੱਲਦੀ ਹੈ, ਕਿਉਂਕਿ ਇਸ ਵੱਡੇ ਸ਼ਬਦ 'ਚ ਉਹ ਚੀਜ਼ ਆਉਣੀ ਹੈ ਔਰ ਇਹਦਾ ਤਾਅਲਕ, ਇਹਦਾ ਜਿਹੜਾ ਨਾਲ ਕਨੈਕਸ਼ਨ ਦੇਣਾ ਉਹ ਬੁੱਧ ਨਾ ਆਉਣਾ ਹੈ। ਅੰਦਰ ਜਿਹੜੀ ਬੁੱਧ ਹੈ ਉਹ ਜਿਹੜੀ ਅੰਦਰ ਮਾਨ ਹੈ ਸਾਰਾ ਉਹ ਬੁੱਧ ਨਾਲ ਕਨੈਕਟਡ ਹੈ, ਐਡਾ ਉੱਚਾ ਬ੍ਰਹਮ ਗਿਆਨ ਹੈ। ਜੇ ਸ਼ਬਦ ਅਸੀਂ ਵਿਚਾਰ ਕੇ ਬਾਬੇ ਨਾਨਕ ਦਾ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਬੁੱਧ ਦੀ ਡੈਫੀਨੇਸ਼ਨ ਸਮਝਾਂਗੇ ਵੀ ਬੁੱਧ ਕੀ ਸੀ ਅਤੇ ਉਹ ਮਹਾਤਮਾ ਬੁੱਧ ਨੇ ਕੀ ਪਾਇਆ ਸੀ ਅਤੇ ਕਬੀਰ ਜੀ ਉਦੋਂ ਕਿਹੜਾ ਸ਼ਬਦ ਹੈ ਜਿਹੜਾ ਕਹਿ ਰਿਹਾ ਬੁੱਧ ਬਦਲੀ ਸਿੱਧ ਪਾਈ। ਅਤੇ ਇੱਥੇ ਸਾਡੇ ਪਹਿਲਾਂ ਹੀ ਨਾਮ ਸੁਣਨਾ ਸੁਣੀਆਂ ਸਿੱਧ ਪੀਰ ਸਰਨਾਥ, ਅਤੇ ਕਰਮਖੰਡ 'ਚ ਦੱਸਿਆ ਕਰਮਖੰਡ ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸਿੱਧਾਂ ਕੀ ਸਿੱਧ। ਇਹ ਤੂੰ ਗਾਂ ਅਸੀਂ ਉੱਥੇ ਆਉਣਾ ਡੂੰਘੇ ਗਿਆਨ 'ਚ, ਉਸ ਖੰਡ ਦੀ ਕੀ ਖੇਡ ਹੈ? ਤੋ ਮਹਾਰਾਜ ਨੇ ਕਿਹਾ ਵੀ ਜਿਹੜਾ ਤੇਰੇ ਅੰਦਰ ਮਾਨ ਹੈ ਨਾ ਇਹ ਉਹ ਮੱਛੀ ਐਨ ਹਰ ਵੇਲੇ ਹਿਲਦਾ ਰਹਿੰਦਾ ਕੋਈ ਜੁਗਤਕਾਰ ਇਹਨੂੰ ਖੜੀ ਕਰਨ ਦੀ। ਮੀਨ ਕੀ ਚੱਪਲ ਸਿਉ ਜੁਗ ਤੇ ਮਨ ਰਾਖੀਐ,
ਮੀਨ ਕੀ ਚੱਪਲ ਸਿਉ ਜੁਗ ਤੇ ਮਨ ਰਾਖੀਐ,
ਜੁਗ ਤੇ ਮਨ ਰਾਖੀਐ,
ਜੁਗ ਤੇ ਮਨ ਰਾਖੀਐ, ਜੁਗ ਤੇ ਮਨ ਰਾਖੀਐ, ਜੁਗ ਤੇ ਮਨ ਰਾਖੀਐ।
ਉਹ ਹਿੱਲਣ ਦਾ ਮਤਲਬ ਕੀ ਹੈ? ਤੇਰੀ ਜਿਹੜੀ ਸੁਰਤ ਹੈ ਨਾ ਉਹ ਵਾਰ ਵਾਰ ਬਾਹਰ ਜਾਂਦੀ, ਜਿੱਦਾਂ ਕੋਈ ਅੰਦਰ ਪੰਛੀ ਬੈਠਾ ਅੰਦਰ ਰਹੇ ਤੇ ਠੀਕ ਹੈ, ਜਦੋਂ ਮਨ ਉੱਡ ਕੇ ਵਿਚਾਰਾਂ ਰਾਹੀਂ ਬਾਹਰ ਜਾਂਦਾ ਹੈ ਉਦੋਂ ਤੇਰਾ ਜਿਹੜਾ ਜਿਸਮ ਹੈ ਨਾ ਡਿੜਦਾ ਜਾਂਦਾ, ਤੂੰ ਕਦੀ ਅਮਰ ਨਹੀਂ ਰਹਿ ਸਕਦਾ, ਤੇਰਾ ਸਰੀਰ ਦਿਨ ਬ ਦਿਨ ਡਿੱਗਦਾ ਕਿਉਂਕਿ ਮਨ ਬਾਹਰ ਜਾਂਦਾ, ਤੂੰ ਦੁਖੀ ਰਹਿਣਾ। ਉਹਦਾ ਅਸਰ ਇਹ ਹੁੰਦਾ ਵੀ ਤੇਰੀ ਜਿਹੜੀ ਕੰਧ ਹੈ ਸਰੀਰ ਹੈ ਇਹ ਸਦਾ ਥਿਰ ਨਹੀਂ ਰਹਿਣਾ, ਇਹਦੀ ਸਿਹਤ ਠੀਕ ਨਹੀਂ ਰਹਿਣੀ। ਜਿਹਦਾ ਮਨ ਅੰਦਰ ਰਹਿੰਦਾ ਸਦਾ ਉਹ ਸੌ ਸੌ ਸਾਲ ਤੱਕ ਜੀਗੇ, ਸਾਰੇ ਗੁਰੂ ਪਦਵੀਆਂ ਦੇ ਮਨ ਅੰਦਰ ਰਹੇ, ਕਦੀ ਉਹਨਾਂ ਨੂੰ ਕਦੀ ਬਿਮਾਰੀ ਨਹੀਂ ਸੀ ਕੋਈ ਲੱਗੀ। ਮਹਾਰਾਜ ਕਹਿੰਦਾ ਉਡੇ ਨਾ ਹੰਸ, ਜਿਹੜਾ ਮਨ ਬਾਹਰ ਨਾ ਉਡੇ, ਫਿਰ ਨਾ ਕੰਧ ਛੀਜੈ, ਉਡੇ ਨਾ ਹੰਸ ਨਾ ਕੰਧ ਛੀਜੈ,
ਉਡੇ ਨਾ ਹੰਸ ਨਾ ਕੰਧ ਛੀਜੈ।
ਮਨ ਦਾ ਕੀ ਨੁਕਸ ਕਹਿ? ਮੀਨ ਕੀ ਚੱਪਲ ਸਿਉ ਜੁਗ ਤੇ ਮਨ ਹੰਸ ਨਾ ਕੰਧ ਖੀਜੈ, ਇਸੇ ਕਰਕੇ ਮਹੱਲੇ ਪਹਿਲੇ ਨੇ ਸ਼ਬਦ ਲੜਾਇਆ ਮਨ ਰੇ ਫਿਰ ਰਹੋ
ਮਤ ਕਤ ਜਾਹੀ
ਮਨ ਫਿਰ ਰਹੋ
ਬਹੁਤ ਦੁੱਖ ਪਾਣਾ ਬਹੁਤ ਦੁੱਖ
ਅਮਰੀਕਾ ਚ ਰਿਹਾ ਵੱਡੇ ਤੋਂ ਵੱਡੇ ਡਾਕਟਰਾਂ ਨੂੰ ਮਿਲਿਆ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਕਾਜ਼ ਦਾ ਨਹੀਂ ਪਤਾ ਲੱਗ ਸਕਿਆ ਅੱਜ ਵੀ ਬਲੱਡ ਪ੍ਰੈਸ਼ਰ ਦਾ ਕਾਜ਼ ਕੀ ਹੈ ਬੰਦੇ ਨੂੰ ਬਲੱਡ ਪ੍ਰੈਸ਼ਰ ਕਿਉਂ ਰਹਿੰਦਾ ਮੈਂ ਉੱਥੇ ਸ਼ਬਦ ਦਾ ਮੇਰਾ ਦੋਸਤ ਸੀ ਉਹ ਡਾਕਟਰ ਕੋਛਰ ਜਿਹੜਾ ਕਿ ਸ਼ਾਇਦ ਨੋਬਲ ਪ੍ਰਾਈਜ਼ ਲਈ ਤਿਆਰੀ ਕਰ ਰਿਹਾ ਉਹ ਮੇਰੇ ਨਾਲ ਬਹੁਤ ਪਿਆਰ ਕਰਦਾ ਸ਼ੁਰੂ ਤੋਂ ਜਦੋਂ ਦਾ ਮੈਂ ਉੱਧਰ ਗਿਆ ਉਹਨੂੰ ਜਦੋਂ ਮੈਂ ਸ਼ਬਦ ਸੁਣਾਏ ਸਾਰਾ ਕੁਛ ਕਹਿੰਦਾ ਭਾਈ ਸਾਹਿਬ ਜੀ ਤੇ ਕਾਜ਼ ਪਤਾ ਲੱਗ ਗਿਆ ਮਨ ਦਾ ਅੰਦਰ ਨਾ ਰਹਿਣਾ ਹੀ ਬਲੱਡ ਪ੍ਰੈਸ਼ਰ ਦਾ ਕਾਜ਼ ਹੈ ਕਿਉਂਕਿ ਮਨ ਬਾਹਰ ਜਾਂਦਾ ਸਦਾ ਉਹ ਚਿੰਤ ਰਹਿੰਦਾ ਥਿਰ ਨਹੀਂ ਰਹਿੰਦਾ ਬੰਦਾ ਚਿੰਤਾ 'ਚ ਰਹਿੰਦਾ ਉਹ ਜਿਹੜਾ ਬੰਦਾ ਚਿੰਤਾ 'ਚ ਰਹਿੰਦਾ ਉਹਦਾ ਬਲੱਡ ਪ੍ਰੈਸ਼ਰ ਹੈ ਬਲੱਡ ਪ੍ਰੈਸ਼ਰ ਨਾਲ ਕਿਡਨੀਜ਼ ਫੇਲ ਹੋਣਗੀਆਂ ਕਿਡਨੀਜ਼ ਫੇਲ ਹੋਣਗੀਆਂ ਹਾਰਟ 'ਤੇ ਅਟੈਕ ਹੋਊ ਲੰਗਸ ਫੇਲ ਹੋਣਗੇ ਸਾਰੀ ਪਵਾੜੇ ਦੀ ਜੜ ਬਲੱਡ ਪ੍ਰੈਸ਼ਰ ਹੈ ਇਸੇ ਕਰਕੇ ਜਦੋਂ ਆਪਰੇਸ਼ਨ ਜਾਂ ਹਸਪਤਾਲ ਜਾਂਦੇ ਉਹ ਪਹਿਲੇ ਟੰਗ ਦਿੰਦੇ ਆ ਬਲੱਡ ਪ੍ਰੈਸ਼ਰ ਹਰ ਵੇਲੇ ਦੇਖਦੇ ਰਹਿੰਦੇ ਉਹ ਬਲੱਡ ਪ੍ਰੈਸ਼ਰ ਕਦੀ ਨਹੀਂ ਹੋ ਸਕਦਾ ਜੇ ਆਹ ਇੱਕ ਤੋਂ ਕੀ ਕਮਾ ਜੀਏ ਮਨ ਰੀ
ਬਾਹਰ
ਉਹਨੂੰ ਲੱਭਣਾ ਕਿੱਦਾਂ ਹੀਰ ਤੇ ਕਲੋਜ਼ ਕਰਕੇ ਮਹਾਰਾਜ ਐਨ ਉਹਦਾ ਜਵਾਬ ਦਿੰਦੇ ਜਨ ਨਾਨਕ ਸਭ ਦੇ ਸਲਾਹੀ ਜੀ
ਜਨ ਨਾਨਕ ਸਭ ਦੇ ਸਲਾਹੀ ਜਨ ਨਾਨਕ ਸਭ ਦੇ ਸਲਾਹੀ
ਫਿਰ ਥੀਸਿਸ ਲਿਖੀ ਡਾਕਟਰ ਕੋਛਰ ਨੇ ਔਰ ਸਾਰੀ ਉਹ ਮੌਜੂਦ ਹੈ ਇਸ ਵੇਲੇ ਉਹਨਾਂ ਨੇ ਕਿਹਾ ਜੀ ਭਾਈ ਸਾਹਿਬ ਜੀ ਕਾਜ਼ ਲੱਭ ਪਿਆ ਔਰ ਅਸੀਂ ਥੀਸਿਸ ਲਿਖ ਦਿੱਤੀ ਇਹਦੇ 'ਤੇ ਵੀ ਬਲੱਡ ਪ੍ਰੈਸ਼ਰ ਜੇ ਕਿਸੇ ਨਾਲ ਲੋਅ ਰੱਖਣਾ ਤਾਂ ਉਹ ਭਜਨ ਬੰਦਗੀ ਕਰੇ ਸਭ ਤੋਂ ਆਲਾ ਇਲਾਜ ਇਹਦਾ ਹੈ ਭਗਤੀ ਕਰਨਾ ਉਹਦੇ ਨਾਲ ਮਨ ਟਿਕਣਾ ਕਿਉਂਕਿ ਆ ਸੀ ਪਹਿਲਾ ਬਾਬੇ ਨਾਨਕ ਦਾ ਲੈ ਗਿਆ ਮੇਨ ਕੀ ਚੱਪਲ ਉਡੇ ਨਾ ਹੰਸ ਨਾ ਕੰਧ ਖੀ ਤਰਵਰਤਾਇਆ ਪੰਥ ਮਨ ਤਰਵਰਤਾਇਆ ਪੰਥ ਮਨ ਤਰਵਰਕਾਇਆ ਪੰਥ ਮਨ ਤਰਵਰਕਾਇਆ ਇਹ ਦਰਖਤ ਦੇ ਉੱਤੇ ਇੱਕ ਟਹਿਣੀ ਦੇ ਅੰਦਰ ਪੰਖੀ ਬੈਠਾ ਹੈ ਜੇ ਤੇ ਪੰਖੀ ਅੰਦਰ ਹੀ ਟਹਿਣੀ ਤੇ ਬੈਠਾ ਰਹੇ ਤੇ ਸੁਖੀ ਹੈ ਤਤ ਚੁਗੇ ਮਿਲ ਏਕ ਸੇ ਤਿੰਨ ਕੋ ਫਾਸ ਨਾ ਰੰਚ ਤਰਵਰ ਕਾਇਆ ਹਾਂ ਤਰਵਰ ਪੰਖੀ
ਤਰਵਰ ਕਾਇਆ ਤਰਵਰ
ਪੰਖ ਕਹਿੰਦੇ ਆ ਜਾਨਵਰ ਨੂੰ ਤੇ ਜਿਹੜਾ ਮਾਨ ਹੈ ਅੰਦਰ ਉਸ ਤੇ ਜੇ ਬੈਠਾ ਰਹੇ ਤਤ ਚੁਗਦਾ ਰਹੇ ਤਤ ਤੇ ਸੁਖੀ ਹੈ ਤਰਵਰ ਕਾਇਆ
ਤਰਵਰ ਕਾਇਆ ਤਰਵਰ ਪੰਖੀ
ਤਰਵਰ ਪੰਖੀ
ਤਰਵਰੇ ਪੰਖੀ ਤਰਵਰੇ ਤਰਵਰੇ
ਪੰਖੀ
ਮਿਲ ਏਕ ਸੇ
तिनको पात न रंग तस चुगे मैं तिनको पात न रंग उड़े तंबे गुल बेगुले
उड़े तंबे गुल बेगुले
काके चोग घनी काके चोग घनी पंख तुटे फाही फड़ी पंख तुटे फाही वे पंख तुटे फाही फड़ी अवगण पीड़ बनी बनी अवगण ली बार भजदा बहुत ही चोजली अंदर छड़ दिंदा बहना तत् नहीं चुगदा नाम नहीं जपदा जदों वो बाहर उड़दा है उत्थे जाके फिर उस चोग च जा उत्थे फस जांदा फंग भी टुट जांदे मुड़ के आउण जोगा रहिंदा नहीं बाहर सदा ही फिर बाहर रहिंदा है
तरवर पंखी पंख मन तरवर काया पंख मन तरवर काया पंख मन तरवर पंखी पंख
तरवर पंखी पंच तरवरे जे ते अंदर ही उस दरख्त ते बैठा रहे पंच है पंच परवान पंच प्रधान पंचे पावे दरगे मान जे अंदर ही नाम जप के लिव दी अवस्था जा अंदर ही टिक जाए
तरवरे पंख तरवरे 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 पंखी पंच हे तत् चुगे मिल एक से तन को पात न रंग तत् चुगे मिल एक से तन को पात
उड़े तबे गुन पेगले ताके चोग घनी पंख टूटे फाही पड़ी अवगण भीड़ बड़ी पंख टूटे फाही पड़ी अवगण भीड़ बड़ी इस करके महाराज कह रहे मन री
फिर
की करिए इस शरीर महाराज कहने बनया ही हो चंचल चपल हूं चपल की मीन की चपल से जुगते मन राखिए चपल का मतलब लग गया भी मन का हिलना पारिया थरकना ओदे लिए महाराज ने यूज किया है चंचल चपल
गुड़े काठे चंचल चपल गुड़े काठे
पौने पानी अग्नि नौ दरवाजे दसवां द्वार
नौ दरवाजे दसवां द्वार
नौ दरवाजे दिस पेंदे बंदे नू पता लग जांदा दो अखां दे शेक दो नासां दे शेक चार एक मूंह दा शेक पंज दो कन्नां दे सत एक गुदा दा एक इंद्री दा थले दे दो शेक उतले सत ए नौ नौ दरवाजे पर दसवां द्वार
नौ दरवाजे दसवां द्वार
बुझ रे ज्ञान एह विचार
बुझ रे ज्ञान
आई रहा ओदी तुक हुण ये पहलियां बहुत उच्ची चोटी दियां तुकां कित्थे सुणाउणियां ये सारी चीज कौन वरत रिहा
कथता बबता
सुनता सोई कथता बबता सुनता सोई
आप बिचारे सो ज्ञानी होए
आप बिचारे
इस करके अड़ियां उतरियां चीजां दसियां भी हुण तू दस सकदा मैनू बुझ रे ज्ञानी
मुआ है कान
ਸ਼ਬਦ ਅਸੀਂ ਤਾਂ ਲਿਆ ਵੀ ਸਾਰੇ ਰਾਗੀ ਸਾਰੀ ਦੁਨੀਆਂ ਇਸ ਸ਼ਬਦ ਨੂੰ ਨਾ ਸਮਝ ਕੇ ਕਿਸੇ ਮਰੇ ਬੰਦੇ ਦੇ ਉੱਤੇ ਲਾ ਦਿੰਦੀ ਜੀ। ਦੇਹੀ ਮਾਟੀ ਬੋਲੇ ਪਾਉਣ ਬੁੱਝਰੇ ਗਿਆਨੀ ਮੂਹ। ਉਹ ਭਾਈ ਇਹ ਬ੍ਰਹਮ ਗਿਆਨ ਦਾ ਸ਼ਬਦ ਹੈ, ਇਹ 'ਚ ਮਰਨ ਮੁਰਨ ਦਾ ਕਹਿੰਦੇ ਜ਼ਿਕਰ ਹੈ। ਇਹ ਤੇ ਅੰਦਰਲੀ ਚੀਜ਼ ਦਾ ਹੈ ਵੀ ਜਿਹੜੀ ਚੀਜ਼ ਕਿਹੜੀ ਚੀਜ਼ ਮਰੀ ਹੈ। ਮਹਾਰਾਜ ਲਿਖਦੇ ਵੀ ਜਿਹੜੀ ਅੰਦਰ ਚੀਜ਼ ਮਰ ਜਾਂਦੀ ਹੈ ਤੇ ਬੰਦਾ ਰੱਬ ਨਾਲੋਂ ਟੁੱਟ ਜਾਂਦਾ ਹੈ, ਉਹ ਕੀ ਹੈ?
ਮੂਈ ਸੁਰਤ ਬਾਦ ਹੰਕਾਰ।
ਹੁਣ ਇੱਥੇ ਮਰਨ ਵਾਲੀ ਸ਼ਾਇਦ ਸ਼ਬਦ ਨੂੰ ਜੇ ਵਿਚਾਰੀਏ ਤੇ ਗਲਤ ਪੜ੍ਹਦੇ ਹਾਂ ਅਸੀਂ। ਇਹ ਸ਼ਬਦ ਬਹੁਤ ਉੱਚੀ ਚੋਟੀ ਦਾ, ਜਿੱਦਾਂ ਨਾ ਉਹ ਮਰਤਾ ਨਾ ਹਮ ਡਰੀਆ, ਉਹ ਉਸੇ ਆਤਮਾ ਦੇ ਮੁਤਲਕ ਹੈ ਔਰ ਜੀਂਦੇ ਬੰਦਿਆਂ ਲਈ ਹੈ। ਉਹਦੇ ਕਹਿੰਦੇ ਵੀ ਬੁੱਝ ਤੇਰੇ ਅੰਦਰ ਬੁੱਝ ਰੇ ਗਿਆਨੀ। ਮਿੱਟੀ ਦੀ ਇਹਦੇ ਵਿੱਚ ਪੌਣ ਬੋਲ ਰਹੀ ਹੈ, ਇਹਦੇ ਚ ਕਿਹੜੀ ਚੀਜ਼ ਮਰੀ ਹੈ ਜਿਹਦੇ ਨਾਲ ਤੂੰ ਰੱਬ ਨਾਲੋਂ ਟੁੱਟਾ ਹੈ? ਉਹ ਹੈ
ਮੂਈ ਸੁਰਤ।
ਕਾਹਦੀ ਸੁਰਤ ਨਾਲ ਕਿੱਦਾਂ ਤੂੰ ਬਹਿਸ ਮਬਹਿਸਾ ਕਰਨ ਲੱਗ ਪਿਆ, ਝਗੜਨ ਲੱਗ ਪਿਆ ਦੂਸਰਿਆਂ ਨਾਲ? ਤੂੰ ਆਹ ਗੁਰਮਤ ਹੈ, ਆਹ ਨੀ ਗੁਰਮਤ, ਤੂੰ ਹੰਕਾਰ ਹਮੇ ਅੰਦਰ ਹੈ, ਇੰਨਾ ਬਾਦ ਬਬਾਦ ਜਿਹੜਾ ਕਰ ਰਿਹਾ, ਚਾਕਰ ਲੱਗੇ ਚਾਕਰੀ ਨਾਲੇ ਗਰਭਾਤ ਗੱਲਾਂ ਕਰੇ ਕਣੇਰੀਆਂ, ਕਰਮ ਨਾ ਪਾਏ ਸਾਧ ਆਪ ਗਵਾਏ, ਸੇਵਾ ਕਰੇ ਤਾਂਕਸ਼ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ। ਤੋ ਅੰਦਰ ਜਿਹੜਾ ਬਾਦ ਬਵਾਦ ਕਰਨਾ ਜਾਂ ਹੋਰ ਦੂਸਰਿਆਂ ਨਾਲ ਬੈਠਣਾ ਹੈ, ਉਹ ਮਹਾਰਾਜ ਕਹਿੰਦੇ ਇਹ ਜਿਹੜਾ ਹੈ ਨਾ, ਇਹਨਾਂ ਚੀਜ਼ਾਂ ਨਾਲ ਤੂੰ ਮਰਿਆ ਹੈ।
ਮੂਈ ਸੁਰਤੇ ਬਾਦ ਹੰਕਾਰ।
ਪਰ ਕਹਿੰਦਾ ਤੂੰ ਜਿਹਨੂੰ ਕਹਿੰਦਾ ਨਾ ਇਹ ਮਰਨ ਤੇ ਸ਼ਬਦ ਪੜਨਾ ਚਾਹੀਦਾ, ਮਹਾਰਾਜ ਕਹਿੰਦੇ ਆ
ਓ ਨਾ ਮੂਆ, ਓ ਨਾ ਮੂਆ ਜੋ ਦੇਖਣ ਹਾਰ, ਓ ਨਾ ਮੂਆ ਜੋ ਦੇਖਣ ਹਾਰ।
ਨਾ ਮਦਤਾ ਨਾ ਹਮਦਰਦਾ
ਕਹਿੰਦੇ ਜੀ ਲੱਭਣ ਲਈ ਤੀਰਥਾਂ ਤੇ ਭੱਜੇ ਫਿਰਦੇ ਆ, ਬਾਹਰ ਤੁਰੀ ਫਿਰਦੀ ਦੁਨੀਆ। ਮਹਾਰਾਜ ਇਹ ਦੋਵਾਂ ਤੁਕਾਂ 'ਚ ਫੈਸਲਾ ਕਰ ਦਿੰਦੇ, ਉਹ ਚੀਜ਼ ਕਿੱਥੇ ਮਿਲਣੀ ਹੈ?
ਜੈ ਕਾਰਣ ਤਟ ਤੀਰਥ ਜਾਏ, ਜੈ ਕਾਰਣ ਤਟ ਤੀਰਥ ਜਾਏ, ਰਤਨ ਪਦਾਰਥ ਘਟ ਹੀ ਮਾਏ, ਰਤਨ ਪਦਾਰਥ ਘਟ ਹੀ ਮਾਏ। ਇਹ ਪੜ ਪੜ ਪੰਡਤ ਬਾਦ ਵਖਾਣ, ਪੜ ਪੜ ਪੰਡਤ ਬਾਦ ਵਖਾਣ, ਪੀਤਰੇ ਹੋਂਦੀ ਵਸ ਨਾ ਜਾਣ, ਪੀਤਰੇ ਹੋਂਦੀ ਵਸ ਨਾ ਜਾਣ।
ਹੋ ਨਾ ਮੂਆ ਮੇਰੀ ਮੂਈ ਬੁਲਾਏ, ਹੋ ਸੁਬੈਗ ਸਿੰਘ ਬਾਪ ਸੀ, ਉਹਦਾ ਪੁੱਤ ਸੀ ਇੱਕ, ਦੋਨਾਂ ਨੂੰ ਫੜ ਕੇ ਬੰਨ ਕੇ ਸੰਗਲਾਂ ਨਾਲ ਲਾਹੌਰ ਦੇ ਸੁੱਟ ਦਿੱਤਾ ਉਸ ਹਵੇਲੀ 'ਚ ਜਿੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਉਹਨੂੰ ਕਹਿਣ ਲੱਗੇ, ਉਹ ਤੂੰ ਆਪਣੇ ਲੜਕੇ ਨੂੰ ਤੇ ਬਚਾ ਲੈ, ਤੇਰੀ ਅੰਸ ਰਹਿ ਜਾਏਗੀ। ਚਰਖੜੀ 'ਤੇ ਚਾੜਨ ਲੱਗੇ ਜਿਸ ਵੇਲੇ ਉਹਨਾਂ ਦੋਨਾਂ ਨੂੰ, ਉਹ ਬੱਚੇ ਨੂੰ ਕਹਿੰਦੇ, ਇਹਨੂੰ ਤੇ ਬਚਾ ਲਾ, ਤੇਰੀ ਅੰਸ ਰਹਿ ਜਾਏਗੀ। ਉਹਦਾ ਜਵਾਬ ਪਤਾ ਕੀ ਹੈ ਪੰਥ ਪ੍ਰਕਾਸ਼? ਕਹਿੰਦਾ, ਮੇਰੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਅੰਸ ਵੱਲ ਨਹੀਂ ਦੇਖਿਆ, ਚਾਰੇ ਸ਼ਹੀਦ ਹੋ ਗਏ, ਮੈਂ ਇਹਦੇ ਵੱਲ ਦੇਖਾਂ? ਮੈਂ ਤੁਹਾਡਾ ਧਰਮ ਕਿਉਂ ਕਬੂਲ ਕਰ ਲਾਂ? ਮੇਰੇ ਗੁਰੂ ਨਾਨਕ ਦਾ ਕਲਮਾ ਮਾੜਾ ਜਿਹੜਾ, ਮੈਂ ਤੁਹਾਡਾ ਕਲਮਾ ਪੜ੍ਹ ਲਾਂ? ਮਾੜਦੇ ਕਿਉਂ ਸੀ? ਕੇਸ ਨਹੀਂ ਸੀ ਮੁਣਦੇ? ਕਹਿੰਦੇ ਸੀ, ਸਾਡੇ ਮਜ਼ਹਬ 'ਚ ਆ ਜਾਓ, ਸਾਡਾ ਕਲਮਾ ਪੜ੍ਹੋ, ਰਸੂਲ 'ਤੇ ਯਕੀਨ ਕਰੋ। ਇਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਉਹ ਕਹਿੰਦੇ, ਅਸੀਂ ਪੂਰੇ ਗੁਰੂ ਦੇ ਸਿੱਖ ਹਾਂ, ਅਸੀਂ ਤੁਹਾਡਾ ਕਲਮਾ ਕਿੱਦਾਂ ਪੜ੍ਹ ਲਈਏ? ਸਾਨੂੰ ਫਤਿਹ ਬਖਸ਼ੀ ਹੈ, ਅਸੀਂ ਉਹ ਕਹਾਂਗੇ। ਉਹਨਾਂ ਨੂੰ ਫਿਰ ਸਜ਼ਾ ਮਿਲਦੀ ਸੀ, ਔਰ ਉਹਨਾਂ ਨੂੰ ਚਰਖੜੀ 'ਤੇ ਘੁਮਾਉਣ ਦੀ ਸਜ਼ਾ ਮਿਲੀ। ਚਰਖੜੀ ਕੈਸਾ ਸੀ ਜਿਸ 'ਤੇ ਘੁਮਾ ਕੇ ਇੰਨੀ ਜ਼ੋਰ ਦੀ ਘੁਮਾਉਂਦੇ ਸੀ ਕਿ ਬੰਦੇ ਦਾ ਬ੍ਰੇਨ ਵਾਸ਼ ਆਊਟ ਹੋ ਜਾਂਦਾ ਸੀ, ਉਹਨੂੰ ਸੁਰਤ ਬੁੱਧ ਸਭ ਭੁੱਲ ਜਾਂਦੀ। ਉਹ ਜਿਸ ਵੇਲੇ ਉਹਨੂੰ ਬੱਚੇ ਨੂੰ ਪਹਿਲਾਂ ਉਹਦੇ ਸਾਹਮਣੇ ਉਹਦੀਆਂ ਹੱਥਕੜੀਆਂ ਬੰਨੀਆਂ, ਉਹ ਬੱਚੇ ਨੂੰ ਘੁਮਾਉਣ ਲੱਗੇ, 8-9 ਸਾਲ ਦਾ ਉਹਦਾ ਬੱਚਾ ਸੀ ਪੁੱਤਰ, ਉਹਨੂੰ ਚਰਖੜੀ 'ਤੇ ਚੜ੍ਹ ਕੇ ਜਿਸ ਵੇਲੇ ਘੁਮਾਇਆ ਅਤੇ ਜਦੋਂ ਉੱਤੋਂ ਲਾਇਆ, ਉਹਨੂੰ ਕਹਿੰਦੇ, ਤੂੰ ਮੁਸਲਮਾਨ ਬਣੇਗਾ? ਉਹ ਕਹਿੰਦਾ, ਹਾਂ। ਉਹਦਾ ਬ੍ਰੇਨ ਵਾਸ਼ ਆਊਟ ਹੋ ਗਿਆ ਸੀ, ਉਹਨੇ ਸਿਰ ਹਿਲਾਤਾ। ਉਹ ਜਲਾਦਾਂ ਨਾ ਦੇਖਿਆ ਨਵਾਬ ਨਾ, ਕਹਿੰਦੇ, ਕਿਉਂ ਸਬੈਕ ਸਿਆਂ, ਦੱਸ ਹੁਣ। ਕਹਿੰਦਾ, ਜਰਾ ਕਿਹਨੂੰ ਮੇਰੇ ਕੋਲ ਲਿਆ ਦਿਓ। ਇਹ ਹਿਸਟਰੀ ਹੈ ਹੁਣ ਦੀ, ਆ ਜਿਹੜੀਆਂ ਹੁਣ ਦੀਆਂ ਗੱਲਾਂ ਹੋਈਆਂ, ਕੋਈ ਬਹੁਤੀ ਪੁਰਾਣੀ ਰਮਾਇਣ ਭਾਵਰ ਮਹਾਂਭਾਰਤ ਦੀ ਮੈਂ ਕਹਾਣੀ ਨਹੀਂ ਸੁਣਾ ਰਿਹਾ, ਜਿਹੜੀਆਂ ਹੁਣ ਵਰਤੀਆਂ ਲਾਹੌਰ 'ਚ। ਉਹ ਕਹਿਣ ਲੱਗੇ, ਇਹਨੂੰ ਜ਼ਰਾ ਉਰੇ ਲਿਆ। ਉਹ ਜਦੋਂ ਬੱਚੇ ਨੂੰ ਉਹਦੇ ਲਾਗੇ ਲਿਆ ਗਿਆ, ਉਹਨੇ ਆਪਣੀ ਪਾਹਣੀਆਂ ਲਿਖਿਆ ਵੀ ਆਪਣੀ ਜੁੱਤੀ ਲਾ ਕੇ ਉਹਦੇ ਮੱਥੇ 'ਤੇ ਕਸਾਤੀ। ਬੱਚਾ ਜਕਾਰੇ ਮਾਰ ਉੱਠਿਆ, ਕਹਿੰਦਾ, ਜਿੱਥੇ ਮਰਜ਼ੀ ਚਾੜ ਦਿਓ, ਮੈਂ ਨਹੀਂ ਹੁਣ। ਉਹ ਕਹਿੰਦੀ, ਇਹ ਕੀ ਗੱਲ ਹੋਈ? ਉਹ ਕਹਿੰਦੇ, ਇਹਦੀ ਰੇਖ ਸੀ ਕੋਈ ਪਿਛਲੀ ਮੁਸਲਮਾਨ ਬਣਦੀ, ਮੈਂ ਆਪਣੀ ਜੁੱਤੀ ਨਾ ਕਸਾ ਕੇ ਅਤੇ ਮਿਟਾ ਸਿੱਟੀ। ਐਡਾ ਉਹ ਨਾਮ ਜਪਣ ਵਾਲਾ ਸਿੰਘ ਸੀ। ਕਹਿੰਦੇ, ਜਾਓ ਜਿੱਥੇ ਮਰਜ਼ੀ ਚਾੜ ਸਿੱਟੋ। ਅਤੇ ਉਹਨਾਂ ਦੋਨਾਂ ਪਿਓ ਪੁੱਤਾਂ ਨੂੰ ਇਕੱਠੇ ਜਿਸ ਵੇਲੇ ਚਰਖੜੀ 'ਤੇ ਚਾੜਿਆ ਗਿਆ, ਉਧਰੋਂ ਨਵਾਬ ਨੂੰ ਇਤਲਾਹ ਮਿਲੀ, ਉਸ ਅੰਦਰ ਹਵੇਲੀ ਦੇ ਉਹ ਸਾਰਾ ਸੀ ਜਲਾਦ ਖਾਨਾ, ਉਹਦੇ ਬਾਹਰ ਹਵੇਲੀ ਦੇ ਦੋ ਮਮਟੀਆਂ, ਜਿੱਦਾਂ ਵੱਡੀ ਹਵੇਲੀ ਦਾ ਦਰਵਾਜ਼ਾ ਹੁੰਦਾ ਬਾਹਰਲਾ, ਉਹਦੇ ਬਾਹਰ ਦੋ ਬੈਠਣ ਨੂੰ ਜਗ੍ਹਾ ਸੀ ਉਹ ਚੌਂਤੜੇ ਜਿਹੇ। ਉਹ ਨਵਾਬ ਜਦੋਂ ਬਾਹਰੋਂ ਆਇਆ ਤੇ ਉਹ ਦੋਨੋਂ ਪਿਓ ਪੁੱਤ ਬਾਹਰ ਬੈਠੇ। ਉਹ ਦੌੜ ਕੇ ਅੰਦਰ ਗਿਆ, ਤੁਸੀਂ ਇਹਨਾਂ ਨੂੰ ਛੱਡ ਦਿੱਤੇ ਆ। ਜਦੋਂ ਅੰਦਰ ਗਿਆ ਤੇ ਉਹ ਚਰਖੜੀ 'ਤੇ ਵੀ ਚੜ੍ਹੇ, ਉਹ ਫਿਰ ਬਾਹਰ ਨੂੰ ਭੱਜਿਆ। ਪੰਥ ਪ੍ਰਕਾਸ਼ ਦੀ ਇਨ ਰਾਈਟਿੰਗ 'ਚ ਬਲੈਕ ਐਂਡ ਵਾਈਟ 'ਚ ਚੀਜ਼, ਔਰ ਜਿਹਨੇ ਰਤਨ ਸਿੰਘ ਭੰਗੂ ਨਾਲ ਇਹ ਚੀਜ਼ ਲਿਖ ਰਿਹਾ ਹੈ, ਉਹਨੇ ਆਪਣੇ ਬਾਬੇ ਕੋਲੋਂ ਇਹ ਚੀਜ਼ ਸੁਣ ਕੇ ਐਨ ਚੀਜ਼ਾਂ ਲਿਖੀਆਂ, ਜਿੱਦਾਂ ਕਰਮ ਸਿੰਘ ਸਟੋਰੀਅਮ ਦੇ ਲੇਖ ਨੇ। ਉਹ ਕਹਿੰਦੇ ਜਿਸ ਵੇਲੇ ਬਾਹਰ ਆਵੇ ਉਹ ਉੱਥੇ ਬੈਠੇ, ਉਹ ਜਿਸ ਵੇਲੇ ਅੰਦਰ ਚਲੇ ਜਾਣ, ਅੰਦਰ ਜਾ ਕੇ ਦੇਖੇ ਤਾਂ ਚਰਖੀ 'ਤੇ ਵੀ ਚੜ੍ਹੇ ਉਹਨਾਂ ਦੇ ਸਰੀਰ, ਬਾਹਰ ਆਤਮਾ ਸਰੂਪ ਉਹਨਾਂ ਦੀ ਬਾਹਰ ਬੈਠੀ, ਉਹਨੇ ਚਲਕਾਰੇ, ਉਹ ਤੁਸੀਂ ਬਾਹਰ ਕਿੱਦਾਂ ਆ ਗਏ? ਉਹ ਕਹਿੰਦੇ ਉਹ ਨਾ ਮੂਆ ਜੋ ਰਹਿਆ ਸਮਾਏ, ਉਹ ਨਾ ਮੂਆ ਜੋ ਰਹਿਆ ਸਮਾਏ, ਨਾ ਉਹ ਮਰਦਾ ਨਾ ਹਮ ਡਰਿਆ, ਨਾ ਉਹ ਮਰਦਾ ਨਾ ਹਮ ਡਰਿਆ, ਉਹ ਨਾ ਮੂਆ ਜੋ ਰਹਿਆ ਸਮਾਏ, ਉਹ ਨਾ ਮੂਆ ਜੋ ਰਹਿਆ ਸਮਾਏ।
ਅੱਜ ਕੱਲ ਦੀ ਗੱਲ ਦੇਖ ਲਓ, ਆ ਭੜੋਲੇ ਬਣਾ ਕੇ ਸੜਨ ਲਈ ਸੰਤ ਫਤਿਹ ਸਿੰਘ ਵੇਲੇ ਅਕਾਲ ਤਖ਼ਤ ਤੇ ਲਾਗੇ ਪੀਪੇ ਰੱਖੇ ਹੈ, ਸੰਗਲ ਬੰਨੇ ਹੈ, ਡਰਾਮਾ ਕੀ ਕੀਤਾ ਵੀ ਤੇਲ ਰੋੜ ਕੇ ਅਸੀਂ ਸੜ ਜਾਣਾ ਹੈ ਸਾਰਿਆਂ ਨਾਲ, ਅਤੇ ਉੱਧਰੋਂ ਹੁਕਮ ਸਿੰਘ ਦਾ ਜਹਾਜ਼ ਦੇਖਦੇ ਵੀ ਕਿਤੇ ਆ ਜਾਏ ਅਤੇ ਫੈਸਲਾ ਹੋ ਜਾਏ ਦੀ ਛੁੱਟ ਜਾਈਏ। ਹੁਣ ਤੱਕ ਭੜੋਲੇ ਹੁਣ ਆਣ ਕੇ ਢਾਏ ਉੱਤੋਂ ਤੰਦੂਰ ਜਾਏ, ਇਹ ਸੌਂਤ ਅੱਜ ਕੱਲ੍ਹ ਦੇ ਸਿੱਖਾਂ ਦੀ ਹਾਲ ਹੈ। ਅਤੇ ਉੱਧਰ ਉਹ ਕਹਿੰਦਾ ਚੜ੍ਹਾ ਲਾ ਜਿਹਨੂੰ ਚੜ੍ਹਾਉਣਾ, ਉਹ ਚਰਖੜੀ 'ਤੇ ਉਹ ਹਾਰ ਕੇ ਨਾ ਹੱਦ ਹੋ ਗਈ, ਉਹ ਕਹਿੰਦਾ ਹੋਏ ਅਤੇ ਉਹ ਉਹਨਾਂ ਨੂੰ ਚਰਖੜੀ 'ਤੇ ਚੜ੍ਹਾ ਕੇ ਉਹਨਾਂ ਨੂੰ ਖਤਮ ਕੀਤਾ ਗਿਆ, ਪਰ ਆਪਣੀ ਆ ਬਾਣੀ ਦੀ ਸੱਚਾਈ ਸਾਚ ਦੱਸ ਗਏ।
ਬੁਝਰੇ ਗਿਆਨੀ ਮੂਆ ਹੈ ਕਾਨ
ਦੇਹੀ
ਸਿੰਘ ਕਿੱਦਾਂ ਦੇ ਸੀ? ਉਹਨਾਂ ਦੀ ਕੋਈ ਮਿਸਾਲ ਦਿੱਤੀ ਜਾ ਸਕਦੀ ਹੈ? ਉਹ ਦੇਹ ਰੂਪ ਨਹੀਂ ਹੁੰਦੇ ਸੀ, ਜਿੱਦਾਂ ਗੁਰੂਆਂ ਦੀ ਦੇਹ ਕੋਈ ਨਹੀਂ ਸੀ, ਸ਼ਬਦ ਰੂਪ ਸੀ ਉਹ ਸਾਰੇ, ਦੇਖਣ ਨੂੰ ਦੇਹ ਲੱਗਦੇ ਸੀ। ਏਦਾਂ ਸਾਰੇ ਸਿੱਖ ਪੁਰਾਤਨ ਜਪ ਜਪ ਕੇ ਸ਼ਬਦ ਰੂਪ ਹੋਏ ਹੁੰਦੇ ਸੀ। ਉਹ ਕੌਣ ਸੀ?
ਸੱਤੇ ਸਾਚ
ਸ਼ਬਦ ਕਬੀਰ ਜੀ ਉਹਦਾ ਲੈ ਰਹੇ ਬੰਨ ਸਿੱਟਿਆ, ਪੋਟਲੀ ਬੰਨ ਕੇ ਸੁੱਟ ਸਿੱਟਿਆ, ਸੰਗੜਾ ਨਾ ਬੰਨ ਕੇ ਕਾਹਦੇ ਚ ਉਹ ਗੰਗ ਦੇ ਵਿੱਚ, ਗੰਗਾ ਦੇ ਵਿੱਚ ਇੰਨੇ ਡੂੰਘੇ ਪਾਣੀ ਚ ਇਸ ਭਗਤ ਨੂੰ ਮਾਰਿਆ ਚੱਕ ਕੇ, ਤੇ ਉਹ ਮਨ ਨਾ ਡਿੱਗੇ, ਕਹਿੰਦਾ ਮੇਰਾ ਮਨ ਤਾਂ ਤੁਸੀਂ ਡੇਗ ਨਹੀਂ ਸਕਦੇ। ਤਨ ਕਾਹੇ ਕੋ ਡਰਾਏ,
ਮਨ ਨਾ ਡਿੱਗੇ, ਤਨ ਕਾਹੇ ਕੋ ਡਰਾਏ, ਮਨ ਨਾ ਡਿੱਗੇ। ਮਨ ਚੜ੍ਹਿਆ
ਦਸਵੇਂ ਆਕਾਸ਼,
ਚਰਣ ਕਮਲ ਚਿੱਤ ਰਹਿਆ ਸਮਾਏ।
ਸ਼ੀਲ ਬਾਂਧ ਕਰ ਖਰੇ ਕਬੀਰ ਇਹ ਗੰਗ ਗੁਸਾਇਣ ਗਹਿ ਗੰਭੀਰ
ਬੜਾ ਡੂੰਘਾ ਪਾਣੀ ਹੱਥ ਨਹੀਂ ਸੀ ਉੱਥੇ ਪਾਣੀ ਦੀ ਇੰਨੇ ਡੂੰਘੇ ਪਾਣੀ ਚ ਜੰਜੀਰਾਂ ਨਾਲ ਬੰਨ ਕੇ ਸੁੱਟਿਆ
ਇਹ ਗੰਗ ਗੁਸਾਇਣ
ਜੰਜੀਰ ਬਾਂਧ ਕਰ ਤੂੰ ਇੱਕ ਸਿੱਖ ਹੋਵੇ ਜੰਜੀਰਾਂ ਨਾਲ ਬੰਨ ਕੇ ਮਾਰਿਆ ਗਿਆ ਉਹ ਸਾਰਾ ਇਤਿਹਾਸ ਪੜਿਆ ਪਿਆ ਸਾਡਾ ਤੇ ਪਰ ਪਹਿਲਾ ਸੀ ਕਬੀਰ ਭਗਤ ਜਿਹਨੇ ਗੁਰੂ ਨਾਨਕ ਦਾ ਸਮਕਾਲੀ ਬਾਬਾ ਨਾਨਕ ਭਰਤੀ ਜਵਾਨੀ ਚ ਕਬੀਰ ਜੀ ਬੁੱਢੇ ਹੋ ਚੁੱਕੇ ਸੀ ਉਹਨਾਂ ਦੇ ਨਾਲ ਜ਼ਿੰਦਗੀ ਚ ਹੋਇਆ ਤੇ ਉਹਨਾਂ ਨੂੰ ਕਿਹਾ ਮੈਨੂੰ ਜੰਜੀਰ ਬੰਨ ਕੇ ਕੀ ਦਰਿਆ ਚ ਸੁੱਟ ਰਹੇ ਹੋ ਮੇਰਾ ਤਨ ਕਿਉਂ ਡਰਾ ਰਹੇ ਹੋ ਮਨ ਨਾ ਡਿੱਗੈ ਛੋਟੇ ਛੋਟੇ ਬੱਚੇ ਹੋ ਦੁੱਧ ਪੀਣ ਵਾਲੇ ਹੋ ਇੰਨੇ ਤੁਸੀਂ ਆਪਣੀ ਅੰਮਾ ਕੋਲੋਂ ਆਏ ਹੋ ਤੁਸੀਂ ਆਖੇ ਲੱਗ ਜਾਓ ਤੁਹਾਡੇ ਨਾਲ ਬੇਗਮਾਂ ਆਪਣੇ ਸਾਡੇ ਆਪਣੀਆਂ ਸ਼ਹਿਜ਼ਾਦੀਆਂ ਦੀ ਤੁਹਾਡੀ ਸ਼ਾਦੀ ਕਰਾਂਗੇ ਵੱਡੇ ਹੋ ਜਾਓ ਸਾਡੇ ਤੁਸੀਂ ਸਾਡਾ ਕਲਮਾ ਪੜ੍ਹ ਲਓ ਨਹੀਂ ਤੇ ਆਓ ਦੀਵਾਰ ਖੜੀ ਇਹਦੀ ਚ ਜਿੰਦਿਆਂ ਨੂੰ ਚੁਣ ਸੁੱਟਿਆ ਜਾਏਗਾ ਜਿਹਨਾਂ ਦਾ ਅਸੀਂ ਅਰਦਾਸ ਚ ਜੀਓ ਕਰਕੇ ਨਾਂ ਲੈਂਦੇ ਹਾਂ ਛੋਟੇ ਸਾਹਿਬਜ਼ਾਦੇ ਉਹ ਕਹਿੰਦੇ ਤੂੰ ਸਾਨੂੰ ਡਰਾਉਣਾ ਹੈ ਸਾਡੇ ਤੇ ਗ੍ਰੰਥ ਚ ਲਿਖਿਆ ਮਨ ਨਾ
ਡਿੱਗੈ
ਇਹ ਫਿਰ ਕਹਿੰਦੇ ਹੈ ਗਿਆਨੀ ਕਰਤਾਰ ਸਿੰਘ ਜੀ ਜਿਹੜੇ ਕਰੀਮ ਆਫ ਦੀ ਸਿੱਖਸ ਫਕੀਰ ਮਿਨਿਸਟਰ ਹੋਏ ਨੇ ਸਾਡੇ ਖੋਜੀ ਉਹਨਾਂ ਨੇ ਖੋਜ ਸਰਹੰਦ ਦੇ ਵਿੱਚ ਕੱਢ ਕੇ ਉੱਥੇ ਮੈਂ ਆਪ ਸੁਣੀ ਉਹਨਾਂ ਕੋਲੋਂ ਵੀ ਸਾਹਿਬਜ਼ਾਦੇ ਨੀਆਂ ਚ ਨਹੀਂ ਚੁਣੇ ਗਏ ਸੀ ਉਹ ਦੀਵਾਰ ਚ ਚੁਣ ਲੱਗੇ ਉਹ ਸਮਾਣੇ ਦਾ ਜਿਹੜਾ ਕਸਾਈ ਸੀ ਉਹਨੂੰ ਹੁਕਮ ਕੀਤਾ ਉਹਨੇ ਬੱਕਰਿਆਂ ਨੂੰ ਗੋਡਿਆਂ ਦੇ ਥੱਲੇ ਲੈ ਕੇ ਉਹਨਾਂ ਦੀਆਂ ਰਗਾਂ ਵੱਢੀਆਂ ਹਲਾਲ ਕਰ ਸੱਚੇ ਦੋਨੋਂ ਬੱਚੇ ਪਰ ਉਹ ਕਹਿੰਦੇ ਅਸੀਂ ਡਰਨ ਵਾਲੇ ਨਹੀਂ ਹਾਂ ਅਸੀਂ ਉਸ ਦੇ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ
ਮਨ ਨਾਲ
ਆਪਣੇ ਬੱਚਿਆਂ ਦਾ ਖਿਆਲ ਕਰਕੇ ਦੇਖੋ ਕਦੀ ਆਹ ਹਾਲਤ ਹੋਵੇ ਅੰਮਾ ਦੇ ਕੋਲ ਆਉਂ ਬਾਪ ਵਿਛੜ ਗਿਆ ਸਭ ਕੁਛ ਔਰ ਉਹਨਾਂ ਨਾਲ ਕਿਹਦੇ ਲਈ ਸਭ ਕੁਛ ਕੀਤਾ ਇਹ ਸਾਡੇ ਨਿਮਕ ਹਰਾਮਾਂ ਨੇ ਉਹ ਦੇਖੋ ਉਹਦੀ ਐਸੀ ਹਿਸਟਰੀ ਫਿਰ ਉਹ ਕਹਿੰਦੇ ਉਹਨਾਂ ਨੂੰ ਗੋਡਿਆਂ ਦੇ ਥੱਲੇ ਲੈ ਲੈ ਕੇ ਤੇ ਜਿੱਦਾਂ ਬੱਕਰੇ ਨੂੰ ਜ਼ਿਬਾ ਕਰੀਦਾ ਉਹਨਾਂ ਦੀਆਂ ਰਗਾਂ ਵੱਢੀਆਂ ਦੋਨਾਂ ਛਾ ਫਿਰ ਉਹਨਾਂ ਨੂੰ ਫੂਕਣ ਨੂੰ ਜਗ੍ਹਾ ਨਾ ਦੇਣ ਕਿਉਂਕਿ ਉਹਨਾਂ ਦਾ ਰਾਜ ਸੀ ਉਹ ਫਿਰ ਉਹਨਾਂ ਸਾਰੇ ਸ਼ਹਿਰ ਦੇ ਹਿੰਦੂ ਇਕੱਠੇ ਹੋ ਗਏ ਵਿਚਾਰੇ ਉਹ ਕਹਿੰਦੇ ਜੀ ਇਹਨਾਂ ਨੂੰ ਸੰਸਕਾਰ ਕਰਨ ਦਾ ਤੇ ਸਾਨੂੰ ਥਾਂ ਦਿਓ ਕਹਿੰਦੇ ਏਦਾਂ ਨਹੀਂ ਦੇ ਸਕਦੇ ਜਿਹੜੀ ਜਗ੍ਹਾ ਲੈਣੀ ਹੈ ਉੱਥੇ ਮੋਹਰਾਂ ਵਿਛਾਓ ਜਿੰਨੇ ਥਾਂ ਤੇ ਮੋਹਰਾਂ ਵਿਛਾ ਦੋਗੇ ਉੱਥੇ ਉਹ ਤੁਹਾਨੂੰ ਉਹ ਜਗ੍ਹਾ ਦੇ ਦਿੱਤੀ ਜਾਏਗੀ ਮੈਂ ਉਸ ਜਗ੍ਹਾ ਦੀ ਆਪ ਕੰਸਟਰਕਸ਼ਨ ਕਰਾਈ ਆ ਉਸ ਥਾਂ ਦੀ ਜਿੱਥੇ ਉਹ ਸੜਕ ਪਟਿਆਲੇ ਤੋਂ ਲੈ ਕੇ ਸਰਹੰਦ ਤੱਕ ਜਿਹੜੀ ਨਿਕਲਦੀ ਉਹ ਮੇਰੀ ਸਰਵੇ ਕੀਤੀ ਔਰ ਮੈਂ ਉਸ ਜਗ੍ਹਾ ਦੀ ਅੱਛੀ ਤਰ੍ਹਾਂ ਜਾਣਦਾ ਉਹਦੀ ਹਿਸਟਰੀ ਹੈ ਵੀ ਜਿਸ ਵੇਲੇ ਉਸ ਬੱਚਿਆਂ ਨੂੰ ਉੱਥੇ ਮੋਹਰਾਂ ਵਿਛਾਤੀਆਂ ਐਸੇ ਹੈਂਕੜਵਾਜ ਨਵਾਬ ਸੀ ਜਿਨ੍ਹਾਂ ਦੀ ਫਿਰ ਤੋੜੀ ਬੰਦੇ ਬਹਾਦਰ ਸਾਹਿਬ ਆਣ ਕੇ ਸਿੰਘਾਂ ਨਾਲ ਉਹ ਸਰਹੰਦ ਲੁੱਟੀ ਫਿਰ ਵੈਰ ਲਿਆ ਔਰ ਉਹਦੀ ਖਾਕ ਉਡਾਈ ਜਿਹਦੀ ਹੁਣ ਤੱਕ ਕਿੱਟਾਂ ਹਰ ਸਿੱਖ ਚੱਕ ਕੇ ਲਿਜਾਂਦਾ ਅਤੇ ਸਮੁੰਦਰ ਉਹਦੇ ਦਰਿਆ 'ਚ ਜਾਂ ਪਾਣੀ 'ਚ ਰੋੜਦਾ ਕਿਉਂਕਿ ਮਾਤਾ ਜੀ ਨੇ ਸਰਾਫ ਦੇ ਦਿੱਤਾ ਸੀ ਤੂੰ ਸਰਹੰਦੇ ਕਦੀ ਨਾ ਬਸੇ ਹੁਣ ਉੱਥੇ ਜਿਹੜਾ ਯਾਤਰੀ ਜਾਂਦਾ ਹੈ ਉਹ ਹਰ ਚਾਰ ਪੰਜ ਇੱਟਾਂ ਉੱਥੋਂ ਚੱਕ ਕੇ ਨਿੱਕੀਆਂ ਅਤੇ ਕਿਤੇ ਨਾ ਕਿਤੇ ਬਾਹਰ ਛੁੱਟੇ ਹੁੰਦਾ ਇਹ ਸਰਹੰਦ ਦੇ ਉੱਤੇ ਉਸ ਵੇਲੇ ਹੈਂਕੜਬਾਜੀ ਜਿਹੜੇ ਆਣ ਕੇ ਨਵਾਬ ਨਾਲ ਦੇਖਿਆ ਉੱਧਰ ਲੋਥਾਂ ਲਾਊ ਨਾ ਲਿਬੜੀਆਂ ਔਰ ਸਾਰੀਆਂ ਸੰਸਕਾਰ ਔਰ ਜਿਸ ਵੇਲੇ ਉਹ ਨਾ ਕਰਨ ਦਿੱਤਾ ਤਾਂ ਉਹਨਾਂ ਨੂੰ ਕਿਹਾ ਏਦਾਂ ਥੋੜ੍ਹਾ ਮੋਹਰਾਂ ਕਹੀਆਂ ਸੀ ਖੜੇ ਰੁੱਖ ਮੋਹਰਾਂ ਰੱਖੋ ਰੁਪਈਆ ਸਿੱਧਾ ਹੁੰਦਾ ਖੜੇ ਰੁੱਖ ਮੋਹਰਾਂ ਹੋਰ ਵਿਚਾਰਿਆਂ ਨਾਲ ਹਿੰਦੂਆਂ ਨਾਲ ਉਸਤੇ ਸਰਹੰਦ ਦਿਆਂ ਨਾਲ ਲਿਆ ਕੇ ਮੋਹਰਾਂ ਥੋੜ੍ਹਾ ਜਿਹਾ ਥਾਂ ਲਿਆ ਔਰ ਉੱਥੇ ਫਿਰ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਅਗਲੀ ਗੱਲ ਮੈਂ ਫੇਰ ਦੱਸਾਂਗਾ ਵੀ ਕਦੀ ਉਹ ਜਗ੍ਹਾ ਦੇਖੋ ਤੇ ਉਹਦੇ ਅੰਦਰ ਸਾਹਿਬਜ਼ਾਦਿਆਂ ਦੀ ਮੜੀ ਹੈ ਔਰ ਬਾਹਰ ਪਰਿਕਰਮਾ ਚ ਪੈਰਾਂ ਚ ਮਾਤਾ ਜੀ ਦੀ ਮੜੀ ਹੈ, ਮਾਤਾ ਗੁਜਰੀ ਦੀ। ਉਹ ਬਾਹਰ ਕਿਉਂ, ਉਹ ਅੰਦਰ ਕਿਉਂ? ਪਹਿਲਾਂ ਕਰਮ ਸਿੰਘ ਜਿਹੜਾ ਰਾਜਾ ਹੋਇਆ ਪਟਿਆਲੇ ਦਾ, ਉਹਨੂੰ ਰਾਤ ਸੁਪਨੇ ਚ ਆਈ ਮਾਤਾ ਜੀ, ਕਹਿੰਦੇ ਕਰਮ ਸਿੰਘ ਹੁਣ ਵੇਲਾ ਉੱਠ ਤੇ ਸਾਡੀ ਜਗ੍ਹਾ ਉਹ ਬਣਾ। ਉਹਨੇ ਕਹਿੰਦੇ ਸੁਪਨ ਅਵਸਥਾ ਚ ਉਹਨੇ ਕਿਹਾ ਮਾਤਾ ਜੀ ਉਹ ਜਗ੍ਹਾ ਮੈਂ ਆਪ ਮਹਾਰਾਜਾ ਪਟਿਆਲੇ ਦੇ ਹਾਊਸ ਜਿੰਨੇ ਵੀ ਉਹ ਮੁਬਾਰਕ ਦਾ ਕਿਲਾ ਮੈਂ ਉਹਦਾ ਇੰਚਾਰਜ ਰਿਹਾ ਔਰ ਉਹਨਾਂ ਦੇ ਖਾਨਦਾਨ ਚ ਅਸਲੀ ਚੀਜ਼ ਕੱਢ ਕੇ ਲਿਆਂਦੀ। ਉਹਨੂੰ ਕਹਿਣ ਲੱਗੇ ਵੀ ਇਹ ਜਿਹੜੇ ਹੈਗੇ ਆ, ਮੈਨੂੰ ਜੀ ਮਾਤਾ ਜੀ ਕਿੱਦਾਂ ਪਤਾ ਲੱਗੂ ਵੀ ਉਹ ਕਿੱਥੇ ਸੰਸਕਾਰ ਹੋਏ ਹੈ? ਜਗ੍ਹਾ ਤੇ ਸਾਰੀ ਅਲੋਪ ਹੋ ਗਈ ਮੁਸਲਮ। ਉਹ ਕਹਿਣ ਲੱਗੇ ਆਪਣੇ ਘੋੜੇ ਤੇ ਚੜ ਤੇ ਉਹਦੀ ਜਿਹੜੀ ਲਗਾਮ ਹੈ ਨਾ ਇਹਦੇ ਗਲ ਤੇ ਸੁੱਟ ਦੇ, ਜਿੱਥੇ ਘੋੜਾ ਤੈਨੂੰ ਲੈ ਜਾਏਗਾ ਔਰ ਜਿੱਥੇ ਜਾ ਕੇ ਪਰਿਕਰਮਾ ਕਰੇਗਾ ਉਹ ਸਾਡੀ ਜਗ੍ਹਾ। ਮਹਾਰਾਜਾ ਕਰਮ ਸਿੰਘ ਤੁਰ ਪਿਆ ਉਸ ਸੜਕ ਤੇ ਜਿਹਨੂੰ ਪਹਿਲਾਂ ਪਟਿਆਲਾ ਸਰਹੰਦ ਕੱਚਾ ਰੋਡ ਕਹਿੰਦੇ ਸੀ, ਉਸ ਕੱਚੇ ਰੋਡ ਦੀ ਫਿਰ ਮੈਂ ਪੱਕਾ ਰੋਡ ਦਾਸ ਨੇ ਬਣਾਈ ਸੇਵਾ ਕੀਤੀ ਔਰ ਉਸੇ ਜਾ ਕੇ ਜੋਤੀ ਸਰੂਪ ਗੁਰਦੁਆਰੇ 'ਚ ਖਤਮ ਹੁੰਦੀ ਆ ਸੜਕ। ਉਹ ਮੈਂ ਆਪ ਸਾਰੀ ਜਗ੍ਹਾ ਦੇਖੀ, ਉਹਦੀ ਸਟੋਰੀ ਚੱਲਦੀ। ਫਿਰ ਉਹਨਾਂ ਨੇ ਕੀ ਕੀਤਾ ਜੀ, ਤਿੰਨਾਂ ਦੀ ਮੜੀ ਅੰਦਰ ਬਣਾ ਦਿੱਤੀ, ਉੱਤੇ ਗੁੰਬਦ ਬਣਾ ਕੇ ਗੁਰਦੁਆਰਾ ਬਣਾਤਾ ਕਰਮ ਸਿੰਘ, ਕਿਉਂਕਿ ਸਿੱਖਾਂ ਦਾ ਰਾਜ ਹੋ ਚੁੱਕਾ ਸੀ। ਬਾਬਾ ਆਲਾ ਸਿੰਘ ਦੇ ਅੰਡਰ ਸੀ, ਅਹਿਮਦ ਸ਼ਾਹ ਅਬਦਾਲੀ ਨਾਲ ਇਲਾਕਾ ਬਾਬਾ ਆਲੇ ਨੂੰ ਦੇਤਾ ਸੀ। ਬਾਬਾ ਆਲਾ ਇਹਨਾਂ ਦਾ ਵੱਡਾ ਸੀ, ਜਿੱਥੋਂ ਕਿ ਪੱਟ ਆਲਾ ਬਣਿਆ। ਇਹਨੇ ਆਲੇ ਦੀ ਪੱਟੀ ਹੁੰਦੀ ਸੀ, ਉਹਨੇ ਮੋੜਾ ਗੱਡਿਆ, ਬਾਬਾ ਆਲਾ ਸੀ ਉਹਦੀ ਪੱਟੀ ਸੀ, ਉੱਥੋਂ ਪੱਟੀ ਆਲਾ ਪਟਿਆਲਾ ਬਣ ਗਏ। ਉੱਥੋਂ ਬਾਅਦ ਜਿਸ ਵੇਲੇ ਉਹਨੇ ਆਉਣ ਜਗ੍ਹਾ ਬਣਾਈ, ਰਾਤ ਨੂੰ ਫਿਰ ਸੁਪਨੇ 'ਚ ਮਾਤਾ ਜੀ ਆਈ ਅਤੇ ਕਹਿਣ ਲੱਗੀ ਕਰਮ ਸਿੰਘ ਤੂੰ ਇਹ ਕੀ ਕੀਤਾ? ਕਹਿੰਦਾ ਮਾਤਾ ਜੀ ਕੀ ਗੱਲ ਹੋ ਗਈ? ਕਹਿੰਦੇ ਉੱਥੇ ਜੋਤ ਸਰੂਪ ਹੋ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਮੈਂ ਤੇ ਨਿਮਾਣੀ ਉਸ ਖਾਨਦਾਨ 'ਚ ਜਾਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੀ, ਟਾਹ ਮੇਰੀ ਅੰਦਰੋਂ, ਮੇਰੀ ਬਾਹਰ ਸੰਗਤ ਦੇ ਪੈਰਾਂ 'ਚ ਪਰਿਕਰਮਾ 'ਚ ਮਰੀ ਬੜਾ। ਸਾਹਿਬਜ਼ਾਦਿਆਂ ਦੇ ਐਡਾ ਉੱਚਾ ਦਰਜਾ, ਤੂੰ ਮੈਨੂੰ ਉਹਨਾਂ ਦੇ ਨਾਲ ਬਿਠਾ ਦਿੱਤਾ, ਮੈਂ ਤੇ ਸੇਵਾਦਾਰ ਸੀ, ਮੈਂ ਤੇ ਉਹਨਾਂ ਨੂੰ ਪਾਲਣਾ ਸਭ ਕੁਛ। ਮਾਤਾ ਜੀ ਕਹਿੰਦੇ ਉਹ ਫਿਰ ਅਗਲੇ ਦਿਨ ਉਹਨਾਂ ਨੂੰ ਫਿਰ ਲਾਏ, ਉਹ ਜਿਹੜੀ ਉਹਦੀ ਮੜੀ ਆ, ਅੱਜ ਤੱਕ ਜਾ ਕੇ ਦੇਖ ਲਓ ਪਰਿਕਰਮਾ 'ਚ ਬਾਹਰ ਮਾਤਾ ਜੀ ਦੀ ਮੜੀ ਹੈ ਅਤੇ ਅੰਦਰ। ਪਰ ਸਾਹਿਬਜ਼ਾਦੇ ਉਸ ਵੇਲੇ ਕਹਿਣ ਲੱਗੇ ਵੀ ਤੂੰ ਸਾਨੂੰ ਕੀ ਡਰਾ ਰਿਹਾ, ਜੋ ਮਰਜ਼ੀ ਕਰਦੇ। ਨਵਾਬ ਮਲੇਰਕੋਟਲੇ ਨੇ ਹਾਂ ਮਾਰੀ ਉਸ ਵੇਲੇ, ਉਹ ਕਹਿਣ ਲੱਗਾ ਭਈ ਇਹ ਕਿੱਥੇ ਲਿਖਿਆ ਕੁਰਾਨ ਸ਼ਰੀਫ 'ਚ, ਸ਼ੀਰਖੋਰ ਬੱਚਿਆਂ ਨੂੰ ਇਸ ਤਰ੍ਹਾਂ ਤੁਸੀਂ ਜ਼ਿਬਾ ਕਰੋ? ਸ਼ੀਰਖੋਰ ਕਹਿੰਦੇ ਦੁੱਧ ਪੀਣ ਵਾਲੇ ਬੱਚੇ, ਇਹ ਕੁਰਾਨ ਸ਼ਰੀਫ 'ਚ ਕਿੱਥੇ ਲਿਖਿਆ? ਹਾਂ ਮਾਰੀ, ਹਾਂ ਮਾਰ ਕੇ ਤੇ ਨਿਕਲ ਗਿਆ। ਉਸ ਹਾਂ ਮਾਰਨ ਦੇ ਨਾਲ ਅੱਜ ਸਿੱਧਾ ਪਾਕਿਸਤਾਨ ਬਣ, ਸਿੱਧਾ ਮੁਸਲਮਾਨ ਉੱਥੇ ਦੇ ਉੱਥੇ। ਜਦੋਂ ਸਾਰਾ ਪਾਕਿਸਤਾਨ ਬਣਿਆ, ਉਸ ਰਿਆਸਤ ਮਲੇਰਕੋਟਲੇ ਨੂੰ ਕਦੀ ਕਿਸੇ ਨੇ ਕੁਛ ਨਹੀਂ ਕਿਹਾ, ਸਿੱਖਾਂ ਨੇ ਵਾੜ ਦਿੱਤੀ ਵੀ ਇਹਨੇ ਸਾਡੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਸੀ। ਔਰ ਜਿਹੜਾ ਸੁੱਚਾਨੰਦ ਸੀ ਉੱਥੇ ਦਾ ਦੀਵਾਨ, ਜਿਹਨੂੰ ਝੂਠਾਨੰਦ ਬਾਦ ਸਿੰਘਾਂ ਨੇ ਕਿਹਾ, ਉਹ ਬੱਚੇ ਬਚਾ ਦੇਣ ਲੱਗੇ ਅਹਿਮਦ ਉਹਦੇ 'ਚ ਮਲੇਰਕੋਟਲੇ ਦੀ ਹਾਂ 'ਤੇ ਵੀ ਇਹ ਸ਼ੀਰਖੋਰ ਬੱਚੇ ਕਿੱਥੇ ਲਿਖੇ ਆ, ਇੱਦਾਂ ਸੇਵਾ ਕਰੋ ਔਰ ਇਹਨੂੰ ਸਜ਼ਾ ਦਿਓ, ਮੈਂ ਜਾ ਰਿਹਾ ਦਰਬਾਰ 'ਚ, ਮੈਂ ਨਹੀਂ ਇੱਥੇ ਇੱਕ ਚੀਜ਼ ਬੇਇਨਸਾਫੀ ਦੇ ਸਕਦਾ। ਨਵਾਬ ਨਾਲ ਆਵਾਜ਼ ਮਾਰੀ, ਨਹੀਂ ਸੋਚਦੇ ਹਾਂ ਫੈਸਲਾ ਕਰਦੇ ਹਾਂ। ਉਹ ਜਿਹੜਾ ਸੁੱਚਾਨੰਦ ਸੀ ਉਹਨੇ ਕਿਹਾ ਨਵਾਬ, ਉਹਦੇ ਕੰਨ 'ਚ ਗੱਲ ਕਹੀ, ਨਵਾਬ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਹੈ, ਅੱਜ ਛੱਡ ਦੇਗਾ ਜਿੱਦਾਂ ਦਾ ਇਹਨਾਂ ਦਾ ਪਿਓ ਹੈ ਨਾ, ਇਹ ਤੇਰੇ ਨਾਲ ਫਿਰ ਖਹਿਣਗੇ ਔਰ ਤੈਨੂੰ ਸਾਰੀ ਉਮਰ ਚੈਨ ਨਾਲ ਨਹੀਂ ਜੀਣ ਦੇਣਗੇ। ਇਹ ਉਸਨੇ ਚੁਗਲੀ ਖਾਧੀ ਜਿਹਨੂੰ ਕਿ ਤਵਾਰੀ ਲਾਇਆ, ਲਾਏ ਤਵਾਰੀ ਖਾਹੇ, ਉਹ ਜਿਹੜਾ ਆਸਾ ਦੀ ਵਾਰ 'ਚ ਤਵਾਰੀ ਲਫ਼ਜ਼ ਆਉਂਦਾ, ਚੁਗਲੀ ਮਾਰੀ, ਫਿਰ ਉਹਨਾਂ ਦੀ ਸ਼ਹੀਦੀ ਹੋਈ। ਪਰ ਬੱਚਿਆਂ ਨੇ ਕਿਹਾ ਤਨ ਨਾ ਡਿਗੈ ਮਨ ਨਾ ਡਿਗੈ, ਹੁਣ ਉਹ ਜਾਪ ਐਡੀ ਐਡੀ ਉੱਚੀ ਸਪਿਰਚੁਅਲ ਹਾਲਤ ਦੇ ਮਾਲਕ ਹੋਣੇ ਆ ਤੇ ਉਹਨਾਂ ਦੇ ਮਨ ਨਾ ਡਿਗੈ
ਮਨ ਕਾਹੇ ਕੋ ਡਰਾ।
ਰਹਿ ਸੁਮਾਰੇ ਚਰਨ